ਦੇਖ ਦੇਖ ਫਤਿਹ ਮਾਰਚਾਂ ਦੇ ਵਿੱਚ ਵੀ ਯਾਨੀ ਕਿ ਬਹੁਤ ਉੱਚੀ ਉੱਚੀ ਬੋਲਦੇ ਆ ਨਾ, ਦੇਖ ਦੇਖ ਫਤਿਹ ਰਾਜ ਕਰੇਗਾ ਖਾਲਸਾ ਤੇ ਹੋਰ ਬੜਾ ਕੁਛ, ਪਰ ਇਹ ਸਮਝਣ ਸਮਝਾਉਣ ਦਾ ਯਤਨ ਨਹੀਂ ਕੀਤਾ ਕਿਸੇ ਨੇ। ਦਾਸ ਨੇ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਏਦਾਂ ਇਕੱਲੇ ਸੰਘ ਪੜਵਾ ਕੇ ਸਿੱਖਾਂ ਨੂੰ ਅਕਲ ਨਹੀਂ ਆਉਣੀ। ਬੋਲੋ ਸਤਨਾਮ, ਮਾੜਾ ਜਿਹਾ ਦੱਸ ਰਿਹਾ ਕਰੋ ਲੋਕਾਂ ਨੂੰ। ਕਈ ਤਾਂ ਮੈਨੂੰ ਕਹਿੰਦੇ ਮੈਂ ਲਫ਼ਜ਼ ਕਹੀ ਵੀ ਸਿੱਧੇ ਵਰਤ ਲੈਣਾ, ਇਕੱਲੇ ਸੰਘ ਪੜਵਾ ਕੇ ਰਾਜ ਵੀ ਨਹੀਂ ਆਉਣਾ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਉਹ ਸਿਧਾਂਤਾਂ ਨੂੰ ਸਮਝੋ ਇਹਨਾਂ ਨੂੰ, ਕਹਾਂ ਇਕੱਲੇ ਆਏ ਨੀ ਵੀ ਲੰਘੇ ਕਾਫਲੇ ਬਣਾ ਬਣਾ ਕੇ, ਕੇਵਲ ਸੜਕਾਂ ਉੱਤੋਂ ਦੀ ਬਸ ਨਾ 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 ਨਾ, ਏਦਾਂ ਇਕੱਲੇ ਏਦਾਂ ਫੋਕੇ ਮਾਰਚਾਂ ਦੇ ਨਾਲ ਸਿੱਖਾਂ ਨੂੰ ਅਕਲ ਨਹੀਂ ਆ ਜਾਣੀ। 400 ਸਾਲਾਂ ਤੇ ਬਹੁਤ ਮਾਰਚ ਹੋਏ, ਪਹਿਲਾਂ 300 ਸਾਲਾਂ ਖਾਲਸਾ ਸਾਜਣਾ ਦਿਵਸ ਦੇ ਉੱਤੇ ਖਾਲਸੇ ਦਾ ਖਰ ਪ੍ਰਗਟ ਦਿਹਾੜਾ ਨਹੀਂ ਸਿੱਖਾਂ ਨੂੰ ਆਪਾਂ ਨੂੰ ਅਕਲ ਆਈ। ਫਿਰ 400 ਸਾਲਾਂ ਦੇ ਉੱਤੇ ਵੀ ਸੁਖਨਾ ਬਹੁਤ ਮਾਰਚ ਹੋਏ, ਚੇਤਨਾ ਮਾਰਚ, ਚੇਤਨ ਚੇਤਨਾ ਆ ਗਈ। ਚੇਤਨਾ ਕਿੱਥੋਂ ਆਉਣੀ ਸੀ, ਉਹ ਤਾਂ ਸਿਆਸੀ ਲੋਕਾਂ ਨੇ ਆਪਣੀਆਂ ਰੋਟੀਆਂ ਸੇਕ ਲੀਆਂ। ਬੋਲੋ ਸਤਨਾਮ, ਰਮਜ ਕਾਫੀ ਹੁੰਦੇ, ਮੈਂ ਰਮਜ ਮਾਰੇ ਵੀ ਨਹੀਂ ਮੈਂ ਰਹਿ ਸਕਦਾ ਵੀ ਤੇ ਮੇਰੇ ਤੱਤ ਭਰਿਆ। ਸ਼ਤਾਬਦੀਆਂ ਦੀ ਤਵੀ ਚੜਾ ਕੇ ਪੈਸਾ ਗੁਰੂ ਘਰਾਂ ਦਾ, ਸੰਗਤਾਂ ਦਾ, ਗੁਰੂ ਦੀਆਂ ਗੋਲਕਾਂ ਦਾ, ਸ਼ੋਹਰਤ ਆਪਣੀ, ਸ਼ੋਹਰਤ ਆਪਣੀ ਸ਼ਤਾਬਦੀਆਂ ਦੀ ਆੜ ਦੇ ਵਿੱਚ ਧਰਮ ਦੀਆਂ ਤਵੀਆਂ ਚੜਾ ਕੇ ਰਾਜਨੀਤੀ ਦੀਆਂ ਰੋਟੀਆਂ ਸੇਕ ਲਈਆਂ ਜਾਂਦੀਆਂ। ਧਰਮ ਨਾਲ ਅੰਦਰੋਂ ਗਹਿਰਾ ਸੰਬੰਧ ਨਹੀਂ ਹੁੰਦਾ, ਉੱਪਰਲੇ ਤਲ ਦੇ ਉੱਤੇ ਚੱਲ ਰਿਹਾ ਹੁੰਦਾ, ਤਾਂ ਉੱਪਰਲੇ ਤਲ ਦੇ ਉੱਤੇ ਪੜਾਕੇ ਪਾਲੇ, ਸੋਧਿਆਂ ਛੱਡ ਲਈਆਂ, ਠਾ ਹਾ ਹਾ ਬੜੇ ਪੜਾਕੇ ਪਾਤੇ, ਬਸ ਇੱਥੋਂ ਤੱਕ ਰਹਿ ਗਿਆ ਸਿੱਖ। ਅੱਜ ਪ੍ਰਦੂਸ਼ਣ ਕੀਤਾ, ਹਵਾ ਨੂੰ ਗੰਦਾ ਕਰਨਾ ਪਟਾਕਾ ਪਾਉਣ ਦਾ ਅਰਥ, ਪ੍ਰਕਾਸ਼ ਗੰਧ, ਰੁਪਈਆਂ ਨੂੰ ਅੱਗ ਲਾਈ ਸਿੱਖਾਂ ਨੇ, ਰੁਪਈਆਂ ਨੂੰ ਅੱਗ ਲਾਉਂਦੇ ਰਹੇ ਤੇ ਵਾਰੀ ਬਹੁਤ ਖੁਸ਼। ਕੁਝ ਕੁ ਦਿਨਾਂ ਦਾ ਜਜ਼ਬਾਤ ਨੱਚਣ ਟੱਪਣ ਦਾ, ਬਸ ਉਸ ਤੋਂ ਬਾਅਦ ਜਜ਼ਬਾਤ ਸ਼ਾਂਤ ਹੋ ਗਿਆ। ਚੇਤਨਾ ਕਿੱਥੋਂ ਬਣੂਗੀ, ਰਮਜਾਂ ਕਾਫੀ ਹੈ ਕਿ ਕਦੀ ਆਊਟਪੁੱਟ ਕੱਢੀ ਵੀ ਕਿੰਨੇ ਪੈਸੇ, ਕਿੰਨੇ ਕਰੋੜ ਰੁਪਇਆ ਲੱਗਿਆ ਤੇ ਆਊਟਪੁੱਟ ਕੀ ਨਿਕਲੀ, ਨਹੀਂ ਆਪਾਂ ਕਦੇ ਕੋਸ਼ਿਸ਼ ਨਹੀਂ ਕੀਤੀ। ਜੇ ਆਪਾਂ ਅਕਲ ਲੈ ਲਈਏ, ਆਪਾਂ ਸਾਰਿਆਂ ਦੀ ਗੱਲ ਹੈ, ਜਿਸ ਤਰ੍ਹਾਂ ਕਿ ਡਾਕਟਰ ਹੁੰਦਾ ਹੈ, ਹੁਣ ਅਸੀਂ ਦਵਾਈ ਦਿੰਦੇ ਹਾਂ ਕਿਸੇ ਨੂੰ, ਫਿਰ ਪੰਜ ਚਾਰ ਦਿਨਾਂ ਮਗਰੋਂ ਕਹੀਦਾ ਭਾਈ ਪਤਾ ਤਾਂ ਕਰੋ ਕੀ ਆਊਟਪੁੱਟ ਹੈ ਦਵਾਈ ਦੀ, ਟੈਸਟ ਦੁਬਾਰੇ ਕਰਾ ਬਾਈ, ਜੋ ਟੈਸਟ ਆ ਗਿਆ ਦੁਬਾਰੇ, ਹਾਂ ਵੀ ਇਨਫੈਕਸ਼ਨ ਘਟੀ ਹੈ, ਵੀ ਠੀਕ ਕੰਮ ਕਰ ਰਹੀ ਹੈ ਦਵਾਈ, ਬਿਲਕੁਲ ਠੀਕ ਹੈ, ਹੁਣ ਇਹ ਘੱਟ ਗਈ, ਹੁਣ ਇਨਫੈਕਸ਼ਨ ਘੱਟ ਗਈ, WBC ਦੀ ਗਿਣਤੀ ਘੱਟ ਗਈ, ਠੀਕ ਹੈ ਹੁਣ ਜੇ ਪੀ ਲਿਆ ਫਿਰ, ਹਾਂ ਬਈ ਨੰਬਰਿੰਗ ਬਹੁਤ ਘੱਟ ਗਈ, ਆਊਟਪੁੱਟ ਤਾਂ ਲੈਣੀ ਹੁੰਦੀ ਹੈ ਨਾ, ਐਵੇਂ ਕੀ ਫਾਇਦਾ। ਤੇ ਫਿਰ ਕੋਈ ਦੁਕਾਨਦਾਰ ਹੈ ਸਾਲ ਬਾਅਦ, ਉਹ ਵੀ ਯਾਨੀ ਕਿ ਆਪਣਾ ਦੁਕਾਨ ਦੀ ਬੈਲੈਂਸ ਸ਼ੀਟ ਬਣਾਉਂਦਾ, ਕਿੰਨਾ ਨਫਾ ਨੁਕਸਾਨ, ਕਿੰਨਾ ਮਾਲ ਪਿਆ, ਲੈਣਾ ਦੇਣਾ ਸਾਰਾ ਟੋਟਲ ਕੱਢਦਾ ਵੀ ਹਾਂ ਇੰਨੀ ਕੁ ਆਊਟਪੁੱਟ ਆ, ਕੱਢ ਲੈਣਾ। ਹਰ ਦਫ਼ਤਰ ਦਾ ਲੇਖਾ ਜੋਖਾ ਹੁੰਦਾ, ਸਰਕਾਰਾਂ ਬਜਟ ਬਣਾਉਂਦੀਆਂ, ਪਰ ਸਾਡਾ ਲਾਣਾ ਰੁਪਈਆ ਕਰੋੜਾਂ ਲਾ ਦਿੰਦੇ ਆ, ਮਗਰੋਂ ਆਊਟਪੁੱਟ ਕੋਈ ਨੀ ਕੱਢਦੇ। ਬੋਲੋ ਸਤਨਾਮ, ਉਹ ਤਾਂ ਅਸੀਂ ਕਿਉਂ ਕਿਹੜਾ ਕੋਈ ਮੁੜ ਕੇ ਦੀ ਕਮਾਈ ਆ ਵੀ ਲੋਕਾਂ ਦੇ ਚੜਾਏ ਸੀ, ਠੀਕ ਹੈ ਸਾਨੂੰ ਕਿਹੜਾ ਦਰਦ ਹੈ, ਕੋਈ ਠੀਕ ਹੈ ਲਾ ਤੇ ਫਿਰ ਕੀ ਹੋ ਗਿਆ, ਜਿਵੇਂ ਮਰਜ਼ੀ ਲਾਈ ਚੱਲੋ, ਕਿਸੇ ਦੀ ਰਾਏ ਲੈਣੀ ਹੈ ਵੀ ਕਿਹੜੇ ਹਿਸਾਬ ਨਾਲ ਲਾਈਏ, ਕਿਹੜੇ ਹਿਸਾਬ ਨਾਲ ਅਸੀਂ ਨੌਜਵਾਨਾਂ ਨੂੰ ਏਡ ਦੇਈਏ, ਕੋਈ ਕਿੱਤਾ ਮੁਖੀ ਕੋਰਸ ਲਾਗੂ ਕਰੀਏ, ਕੋਈ ਯਾਨੀ ਕਿ ਚੈਨਲ ਲਈਏ ਜਿਹਦੇ ਤੱਤ ਗੁਰਮਤ ਦਾ ਪ੍ਰਚਾਰ, ਕਿਹੜਾ ਕੋਈ ਕਿਸੇ ਨੂੰ ਪੁੱਛਣ ਦੀ ਲੋੜ ਹੈ, ਡਿਕਟੇਟਰਸ਼ਿਪ ਹੈ, ਬਸ ਜੋ ਮਰਜ਼ੀ ਫੈਸਲਾ ਕਰ ਲਓ, ਜਿੱਥੇ ਮਰਜ਼ੀ ਲਾ ਦਿਓ, ਕੀ ਫਰਕ ਪੈਂਦਾ, ਰਹੋ ਵਿਚਾਰ। ਤਾਂ ਤੇ ਇਹਨਾਂ ਦਰਦਾਂ ਨੂੰ ਸਮਝਿਓ, ਰਹੋ ਵਿਚਾਰ। ਤਾਂ ਤੇ ਗੱਲ ਕਿੱਥੇ ਚੱਲੀ ਸੀ, ਗੱਲ ਚੱਲ ਰਹੀ ਸੀ ਕਿ ਅਸੀਂ ਸਿਧਾਂਤਾਂ ਨੂੰ ਸਮਝਣਾ, ਹੁਣ ਕਿੰਨੀ ਵੱਡੀ ਗੱਲ ਆਪਾਂ ਨੂੰ ਸਮਝ ਆ ਗਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ, ਕਿੱਡਾ ਵੱਡਾ ਅਰਥ ਹੈ, ਤੇ ਇਹ ਦੇਗ ਤੇਗ ਫਤਿਹ, ਕਿੱਡਾ ਵੱਡਾ ਸਿਧਾਂਤ ਸਮੋਇਆ ਪਿਆ ਸਿੱਖੀ ਦਾ, ਸਮਾਜਵਾਦ। ਫਿਰ ਜੈਕਾਰਾ, ਜੈਕਾਰਾ ਅਸੀਂ ਜਿਸ ਵੇਲੇ ਗਜਾਉਂਦੇ ਹਾਂ, ਜੈਕਾਰੇ ਦਾ ਅਰਥ ਕੀ ਹੈ, ਲਹਿਜੀ ਅਰਥ, ਜੈਕਾਰਾ ਦਾ ਅਰਥ ਹੈ ਵੀ ਜਿੰਨਾ ਜ਼ੋਰ ਹੈ ਉਨੀ ਉੱਚੀ ਬੋਲਣਾ, ਇਹਨੂੰ ਕਹਿੰਦੇ ਨੇ ਜੈਕਾਰਾ, ਜਿੰਨਾ ਜ਼ੋਰ ਹੈ, ਜਿੰਨਾ ਵੀ ਜ਼ੋਰ ਹੈ ਉਨੀ ਜ਼ੋਰ ਦੀ ਬੋਲਣਾ। ਅੰਤਰੀ ਭਾਵ ਕੀ ਹੋ ਗਿਆ ਫਿਰ ਇਹਦਾ, ਵੀ ਕਿਤੇ ਵੀ ਜ਼ਬਰ ਜ਼ੁਲਮ ਧੱਕਾ ਹੁੰਦਾ ਹੈ, ਤੇਰੇ ਵਿੱਚ ਬੋਲਣ ਦੀ ਹਿੰਮਤ ਚਾਹੀਦੀ ਹੈ, ਜੈਕਾਰਾ, ਬੋਲਣ ਦੀ ਹਿੰਮਤ, ਜਿਹੜਾ ਬੋਲਦਾ ਉਹ ਨਿਹਾਲ ਹੋ ਜਾਂਦਾ, ਬੋਲੇ ਸੋ ਨਿਹਾਲ, ਕਿਤੇ ਕਿਸੇ ਨਾਲ ਵੀ ਜ਼ਬਰ ਜ਼ੁਲਮ ਧੱਕਾ ਹੁੰਦਾ ਹੈ। ਉਦਾਹਰਨ ਲਾ ਲਓ, ਜਿਵੇਂ ਕੋਈ ਬੀਬੀ ਆ ਰਹੀ ਹੈ ਮੰਨ ਲਓ ਘਰ ਵੱਲ ਨੂੰ, ਸ਼ਾਮ ਦਾ ਸਮਾਂ, ਇਹ ਉਦਾਹਰਨ ਹੈ ਸਮਝਣ ਵਾਸਤੇ, ਕੋਈ ਹਰ ਗੱਲ ਨੂੰ ਦ੍ਰਿਸ਼ਟਾਂਤ ਨਾਲ ਹੀ ਸਮਝਿਆ ਜਾਂਦਾ ਹੁੰਦਾ, ਫਿਰ ਕਈ ਫਲੋਸਫੀਆਂ ਰਾਹੀਂ ਸਮਝਦੇ ਆ, ਫਲੋਸਫੀਆਂ ਤਾਂ ਮੈਨੂੰ ਵੀ ਨਹੀਂ ਆਉਂਦੀਆਂ, ਤੇ ਮੈਨੂੰ ਐਂ ਲੱਗਦਾ ਫਲੋਸਫੀ ਨਾਲ ਹੀ ਲੋਕਾਂ ਨੂੰ ਵੀ ਘੱਟ ਹੀ ਸਮਝ ਗੱਲ ਆਉਂਦੀ ਹੈ। ਚੱਲ ਆਪਾਂ ਫਲੋਸਫੀਆਂ ਤੋਂ ਕੀ ਲੈਣਾ, ਤਾਂ ਤੇ ਲਓ ਜੀ ਜਕਾਰਾ ਹੁਣ ਸਮਝ ਲਓ ਆਪਾਂ ਵੀ ਕੋਈ ਬੀਬੀ ਆ ਰਹੀ ਹੈ ਘਰ ਨੂੰ, ਸ਼ਾਮ ਦਾ ਸਮੇਂ ਦਿਨ ਦਿਨ ਛੱਪਿਆ, ਤੇ ਇਕੱਲੀ ਬੀਬੀ ਨੂੰ ਦੇਖ ਕੇ ਚਾਰ ਗੁੰਡਿਆਂ ਨੇ ਬੀਬੀ ਦਾ ਰਸਤਾ ਘੇਰ ਲਿਆ, ਮੰਨ ਲਓ ਉਸ ਰਸਤੇ ਦੇ ਉੱਤੇ ਅਚਨਚੇਤ ਆ ਗਿਆ ਅਕਾਲ ਪੁਰਖ ਦੀ ਫੌਜ ਦਾ ਸਿਪਾਹੀ ਖਾਲਸਾ, ਸੰਤ ਸਿਪਾਹੀ ਜਿਹਦੀਆਂ ਆਪਣੀਆਂ ਵਾਸ਼ਨਾ ਤੇ ਕਾਬੂ ਹੈ, ਜਿਹਦਾ ਆਪਣੀਆਂ ਵਾਸ਼ਨਾ ਤੇ ਕਾਬੂ ਹੈ ਨਾ ਸੰਤ ਸਿਪਾਹੀ, ਤੇ ਫਿਰ ਨਾਲ ਨਾਲ ਬਾਹਰੀ ਜਾਣੀ ਕਿ ਜਿਹੜੇ ਉਪੱਦਰ ਮਚਾਉਂਦੇ ਹੈ ਉਹਨਾਂ ਦੇ ਉੱਤੇ ਵੀ ਉਹੀ ਹਾਵੀ ਹੋਊਗਾ, ਸਿਪਾਹੀ ਵਾਲਾ ਰੋਲ ਵੀ ਉਹੀ ਕਰੂਗਾ ਜਿਹਨੇ ਪਹਿਲਾਂ ਆਪਣੇ ਅੰਦਰ ਜੰਗ ਕਰਕੇ ਆਪਣੇ ਆਪ ਦੀ ਜਿੱਤ ਪ੍ਰਾਪਤ ਕਰ ਲਈ ਹੈ ਆਪਣੇ ਆਪ ਦੇ ਉੱਤੇ ਪਹਿਲਾਂ। ਤਾਂ ਤੇ ਲਓ ਜੀ ਉਸ ਰਸਤੇ ਦੇ ਉੱਤੇ ਆ ਗਿਆ ਸੰਤ ਸਿਪਾਹੀ ਖਾਲਸਾ, ਸੰਤ ਸਿਪਾਹੀ ਖਾਲਸਾ ਅਕਾਲ ਪੁਰਖ ਦੀ ਫੌਜ। ਜਿਸ ਵੇਲੇ ਆਇਆ ਖਾਲਸੇ ਨੇ ਸਥਿਤੀ ਦੇਖ ਲਈ ਸਾਰੀ, ਉਸੇ ਵੇਲੇ ਕੀ ਕੀਤਾ ਉਹਨੇ ਜੈਕਾਰਾ ਗਾ ਦਿੱਤਾ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅਕਾਲ ਪੁਰਖ ਵਾਹਿਗੁਰੂ ਹਾਜ਼ਰ ਨਾਜ਼ਰ ਜਾਣਦਾ, ਜੋ ਸਾਰਿਆਂ ਤੋਂ ਸ੍ਰੋਮਣੀ ਹੈ, ਸਮੇਂ ਦੀ ਹੱਦ ਤੋਂ ਪਾਰ ਹੈ, ਹਰ ਵੇਲੇ ਹਰ ਥਾਂ ਮੌਜੂਦ ਹੈ, ਤਾਂ ਤੇ ਫਿਰ ਉਸ ਨੂੰ ਸਾਕਸ਼ੀ ਲੈ ਕੇ ਛੱਡਦਾ ਜੈਕਾਰਾ, ਜੈਕਾਰਾ ਗਜਾਇਆ। ਉਹ ਜੈਕਾਰਾ ਗੁੰਡਿਆਂ ਨੂੰ ਚੈਲੰਜ, ਉੱਚੀ ਆਵਾਜ਼ ਵਿੱਚ ਗੁੰਡਿਆਂ ਨੂੰ ਚੈਲੰਜ ਵੀ, ਹਟ ਜਾਓ ਪਾਸੇ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਸੋਧਾ ਲਾ ਦਿੱਤਾ ਜਾਊ। ਉਹੀ ਜੈਕਾਰਾ ਬੀਬੀ ਦੇ ਕੰਨਾਂ ਤੱਕ ਆਵਾਜ਼ ਗਈ, ਬੀਬੀ ਨੂੰ ਹੌਸਲਾ ਵੀ ਭੈਣ ਫਿਕਰ ਨਾ ਕਰੀ, ਤੇਰਾ ਵੀਰ ਖਾਲਸਾ ਆ ਗਿਆ, ਇਹ ਗੁੰਡੇ ਤੇਰਾ ਕੁਝ ਨੀ ਵਿਗਾੜ ਸਕਦੇ। ਉਹੀ ਜੈਕਾਰਾ ਜਿਹਦੇ ਨਾਲ ਧੱਕਾ ਹੁੰਦਾ ਉਹਦੇ ਹੱਕ ਵਿੱਚ ਆਵਾਜ਼, ਉਹਨੂੰ ਹੌਸਲਾ ਦੇਣ ਵਾਸਤੇ, ਜਿਹੜਾ ਧੱਕਾ ਕਰਨ ਵਾਲਾ ਜ਼ਾਲਮ ਹੈ ਉਹਨੂੰ ਚੈਲੰਜ ਕਰਨ ਵਾਸਤੇ ਆਵਾਜ਼ ਹੈ ਜੈਕਾਰਾ। ਸਤਨਾਮ, ਨੋਟ ਕਰੋ, ਜਿਸ ਵੇਲੇ ਜੰਗਾਂ ਨੂੰ ਜਾਂਦੀਆਂ ਗੁਰੂ ਦੀਆਂ ਫੌਜਾਂ, ਫਿਰ ਜੈਕਾਰੇ ਗਜਾਏ ਜਾਂਦੇ, ਜੈਕਾਰਾ ਤੇ ਅਰਦਾਸ ਤੋਂ ਬਾਅਦ ਜੈਕਾਰਾ ਗਜਾਇਆ ਜਾਂਦਾ, ਤਾਂ ਕਿ ਸਾਡੇ 'ਚ ਬੋਲਣ ਦੀ ਹਿੰਮਤ ਰਹੇ, ਉਹਦਾ ਭਾਵ ਹੈ ਬੋਲਣ ਦੀ ਹਿੰਮਤ। ਤੇ ਏਦਾਂ ਜਾਣੀ ਕਿ ਜਦੋਂ ਕੋਈ ਜਾਣੀ ਕਿ ਕਹਿੰਦਾ ਹੈ ਉਸ ਵੇਲੇ ਬੋਲ ਪਵੇ, ਜਾਂ ਕੋਈ ਮਦਦ ਵਾਸਤੇ ਪੁਕਾਰਦਾ ਧੱਕਾ ਹੁੰਦਾ ਉਸ ਵੇਲੇ ਬੋਲ ਪਵੇ ਵੀ ਆਇਆ। ਉਹ ਆਇਆ ਕਿਵੇਂ ਕਹੂਗਾ ਵੀ ਮੈਂ ਆ ਰਿਹਾ, ਉਹ ਦੱਸਣ ਵਾਸਤੇ ਉਹ ਜਕਾਰਾ ਗਜਾ ਦੇਵੇਗਾ ਵੀ ਹਾਂ ਤੇਰੀ ਪੁਕਾਰ ਮੈਨੂੰ ਸੁਣ ਗਈ, ਮੈਂ ਆ ਰਿਹਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਰਦਾ ਹੋਇਆ ਖਾਲਸਾ ਗਿਆ ਮਦਦ ਵਾਸਤੇ, ਉਹਨੂੰ ਕਹਿੰਦੇ ਨੇ ਜੈਕਾਰਾ। ਤੇ ਇਹ ਹਿੰਮਤ ਹੋਣੀ ਚਾਹੀਦੀ ਜੀ ਬੋਲਣ ਦੀ, ਤੇ ਅੱਜ ਹਿੰਮਤ ਹੈ, ਅੱਜ ਕੀ ਕੁਝ ਜਾਣੀ ਕਿ ਆਪਾਂ ਕਹਿ ਲਓ ਸਿੱਖੀ ਨੂੰ ਅੰਦਰੋਂ ਖਤਮ ਕਰਨ ਵਾਸਤੇ ਵੀ ਤੇ ਸਿੱਖੀ ਨੂੰ ਬਾਹਰੋਂ ਕੱਚੇ ਪਿੱਲੇ ਗੁਰੂ ਡਾਮ ਕੀ ਕੁਛ ਹੋ ਰਿਹਾ। ਅੱਜ ਬਹੁਤੇ ਤਾਂ ਮੂਕ ਦਰਸ਼ਕ ਹੋ ਕੇ ਵੇਖ ਰਹੇ ਹੈ, ਕਈ ਤਾਂ ਇੱਥੋਂ ਤੱਕ ਮੈਨੂੰ ਨਿਰਾਸ਼ਾਵਾਦੀ ਸਿੱਖ ਮਿਲਦੇ ਹੈ, ਇੱਥੋਂ ਤੱਕ ਕਿ ਆਪਾਂ ਨੇ ਕੀ ਲੈਣਾ ਜੀ। ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕੀ ਲੈਣਾ ਸੀ, ਜਿਨ੍ਹਾਂ ਨੇ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਦੇਖ ਪਾਤਸ਼ਾਹ ਦਾ ਜੇਰਾ, ਪਹਿਲੀ ਗੱਲ ਤਾਂ ਜਬਰ ਜ਼ੁਲਮ ਧੱਕੇ ਦੇ ਖਿਲਾਫ 9 ਸਾਲ ਦੀ ਉਮਰ ਵਿੱਚ ਗੁਰੂ ਪਿਤਾ ਜੀ ਨੂੰ ਤੋਰਿਆ। 9 ਸਾਲ ਦੀ ਉਹ ਉਮਰ ਹੈ ਜੇ ਆਪਾਂ ਦੁਨਿਆਵੀ ਹਿਸਾਬ ਲਾਈਏ, ਜਿਸ ਉਮਰ ਦੇ ਵਿੱਚ ਬੱਚਾ ਪਿਤਾ ਦੀ ਉਂਗਲ ਫੜ ਕੇ ਖੇਡਦਾ, ਮੋਢਿਆਂ ਤੇ ਚੜ ਚੜ ਕੇ ਚਾਂਬੜਾ ਮਾਰਦਾ, ਉਹ ਉਮਰ ਹੈ 9 ਸਾਲ ਦੀ। ਪਰ ਧੰਨ ਗੋਬਿੰਦ ਰਾਏ ਜੀ ਦੇ ਰੂਪ ਵਿੱਚ ਸਨ ਉਸ ਵੇਲੇ, 9 ਸਾਲ ਦੀ ਉਮਰ ਦੇ ਵਿੱਚ ਜੇ ਕਿਤੇ ਬਾਪ ਚਲਿਆ ਜਾਵੇ ਬਾਹਰ 2-4 ਦਿਨ, ਤੇ 9 ਸਾਲ ਦਾ ਬੱਚਾ ਚਾਹਦਾ ਚੀਕਾਂ ਮਾਰਦਾ, ਉਹ ਚੀਕਾਂ ਮਾਰਦਾ ਵੀ ਮੇਰਾ ਡੈਡੀ, ਮੇਰਾ ਪਾਪਾ, ਮੇਰਾ ਫਾਦਰ, ਮੇਰੇ ਬਾਪੂ ਜੀ ਕਿੱਧਰ ਗਏ। ਪਰ ਧੰਨ 9 ਸਾਲ ਦੀ ਉਮਰ ਦੇ ਵਿੱਚ ਧੰਨ ਜਿਗਰਾ ਗੁਰੂ ਪਿਤਾ ਜੀ ਨੂੰ ਤੋਰ ਦਿੱਤਾ ਸ਼ਹੀਦ ਹੋਣ ਵਾਸਤੇ। ਕਾਹਦੇ? ਜਬਰ ਜ਼ੁਲਮ ਧੱਕੇ ਦੇ ਖਿਲਾਫ ਕੋਈ ਘਰ ਦਾ ਰੌਲਾ ਸੀ? ਕੱਲ ਆਪ ਵਿਸਥਾਰ ਸੁਣ ਚੁੱਕੇ ਹੋ। ਫਿਰ ਚਮਕੌਰ ਦੇ ਜੰਗ ਦੇ ਵਿੱਚ ਦੋ ਵੱਡੇ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦੀ ਗਾਨੇ ਬੰਨ ਬੰਨ ਮੈਦਾਨੀ ਜੰਗ ਨੂੰ ਤੋਰ ਦਿੱਤੇ। ਧੰਨ ਜਿਗਰਾ। 2 ਦੀ ਖਬਰ ਲੈ ਕੇ ਆਇਆ ਅਨੂਰਾ ਮਾਹੀ, ਨਾਲ ਖਬਰ ਲਾਇਆ ਮਾਤਾ ਜੀ ਵੀ ਸ਼ਹੀਦ ਕਰ ਦਿੱਤੇ, ਬੁਰਜ ਤੋਂ ਥੱਲੇ ਸੁੱਟ ਦਿੱਤੇ, ਅੱਧੀ ਰਾਤ ਨੂੰ ਦਿਨ ਚੜ੍ਹੇ ਰੌਲਾ ਪਾ ਦਿੱਤਾ, ਮਾਤਾ ਜੀ ਆਪੇ ਛਾਲ ਮਾਰ ਗਏ। ਫਿਰ ਵੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਸੁੱਟਿਆ। ਧੰਨ ਸਾਰਾ ਕੁਝ ਕੁਰਬਾਨ ਕਰ ਦਿੱਤਾ, ਫਿਰ ਆਪਣਾ ਸੁੱਖ ਆਰਾਮ ਸਾਡੇ ਤੋਂ ਕੁਰਬਾਨ ਕਰ ਦਿੱਤਾ, ਕਿਵੇਂ ਮਾਛੀਵਾੜੀ ਦੇ ਜੰਗਲਾਂ ਵਿੱਚ।